तीसरे ने दोनों का करता और चौथे ने तिना का ही कर दिता, तो चौथा ही बचिया। कहते चौथा जोड़ा बचा उन्होंने असं हूं कर दें, वो साढ़े को सुन लो उस की गलती है। ठीक है ना, काहे ते जह सर्प है जा ज्ञान में प्रथम जह अंश तो रज्जू का समान्य ज्ञान प्रत्यक्ष है और सर्प है इतना अंश पूर्व दृष्ट सर्प का स्मृति ज्ञान है। जह अख्याति वादी का मत है तहां पूर्व दृष्ट सर्प का स्मरण ही माने तो सन्मुख रज्जू देश में सर्प का ज्ञान नहीं माने तो सन्मुख रज्जू ते पुरुष को बह होके उल्टा भागे है। सो और यही है ना, सो भय और भागना नहीं हुआ चाहिए। जाते सन्मुख रज्जू देश में ही सर्प प्रतीत होवे है, पूर्व दृष्ट सर्प की स्मृति नहीं। वो कह रहा है जैसे तुसी कह रहे हो पहला जिहड़ा सर्प देखिया सी रज्जू नूं भुलेख देख के भुलेखा पै गया, पहले सम जिहड़ा सर्प देखिया सी उहदी स्मृति हो गई, उहदी याद आ गई। कहिंदा जे उहदी याद आवे ते फिर जदों रज्जू दे विच पुरश सर्प देखदा पिछे नूं क्यों भगदा, पिछे नूं नहीं दौड़ना चाहिए। जे उहदी याद आ रही होवे ते तूनूं इतना ते होना चाहिए ये मैनूं सर्प दी याद आ रही है, सर्प है थोड़ी, फिर डरना नहीं चाहिए है ना। भी देखो ना हुण जिहड़े सानूं अज तों पहलां सुख जां दुख आपां भोग चुके हैं उन्हां दी स्मृति तो हो ही जांदी आ, वो पिछले साल जां वो इन्ने सन दे विच बड़ा ही कष्ट कटिया आपां, ते कष्ट उस समय है जदों कर तुसीं ये गल कर रहे जे, उस समय तो नहीं है, तो फिर की हो रहा, कष्ट की स्मृति हो रही है। कष्ट उस समय तो नहीं है, कष्ट तो निकल गया, तो उस समय कष्ट की स्मृति हो रही है, पर उस समय वो अनुभव करता भी मैं बड़ा कष्टवान सी, इतना तो करता पर दुखी नहीं हो रहा, उन्होंने स्मृति आ रही। यही गल कह रहे हैं अगर सर्प की स्मृति हो तो फिर उल्टा दौड़ के क्यों आता, सप सप क्यों करता, उन्हूं तो यह ज्ञान होना चाहिए। वो जिहड़ा मैं फलाने था सर्प देखिया सी ना नहर से वो दिखाई दे रहा मैंने, इतने सिमरती तो यही हुई, तो फिर उल्टा भागदा है तो फिर रज्जू दे विच ही सर्प दिखाई देता तभी भी भागदा है ना, यह कहना चाह रहे हो। रज्जू का विशेष किंबा रज्जू का विशेष रूप करके रूप ते यथार्थ ज्ञान हुए ते अंतराय ऐसा बाद होवे है मेरे को रज्जू में सर्प की प्रतीति मिथ्या होती भई, जहाँ बात ते ही रज्जू में ही सर्प की प्रतीति होवे है पूर्व दृष्ट सर्प की स्मृति नहीं। वो कह रहा फिर जदों रज्जू का भुलेखा निकल गया रज्जू का ज्ञान हो गया तो फिर भी वह पुरुष जिन्हों भुलेखा पिया सी वो यही कहेगा मैनू रज्जू दे विच सर्प का भुलेखा पै गया, वो ये नहीं कहेगा मैनू रज्जू दे विच पहले देखे सर्प की स्मृति होगी, ऐसे नहीं कहेगा, वो कहेगा रज्जू दे विच मैनू भुलेखा पै गया। जहां सर्प है जह सर्प है जह ज्ञान एक ही प्रतीत होवे दो नहीं, एक काल में अंतःकरण ते स्मृति रूप और प्रत्यक्ष रूप दो ज्ञान होवे भी नहीं। देख लो वो कह रहा है एक काल में अंतःकरण ते स्मृति रूप और प्रत्यक्ष रूप दो ज्ञान होवे भी नहीं। देख लो वो कह रहा है एक काल दे विच अंतःकरण दे विच ऐसा नहीं है भी प्रत्यक्ष ज्ञान भी हो रहा होवे और स्मृति ज्ञान भी हो रहा होवे, दो ज्ञान नहीं हो सकते एक टाइम एक ही ज्ञान होगा, चाहे प्रत्यक्ष कह लो चाहे स्मृति कह लो। अब तुसी दो दस रहे हो प्रत्यक्ष रज्जू देख रहे हो और स्मृति कर रहे हो जिहड़ा पहला सर्प देखिया, ये कैसे हो सकता है। ज्ञान ना गली ढूंढिया कथन ना करड़ा सार, ये बहुत कठिन है, थोड़ा हौसला रखना घबराना नहीं, आगे सर ला रहा। जाते अख्याति मत भी अत्यंत असंगत है, इन चार मत का प्रतिपादन और खंडन विवरण और स्वराज सिद्धि आदि ग्रंथन में विस्तार से लिखा है। स्वराज सिद्धि, निष्कर्म सिद्धि, अद्वैत सिद्धि, ये वेदांत दे ग्रंथ है। स्वराज सिद्धि का अर्थ है अपना जो राज है ना उन्हें सिद्ध करना, ਆਪਾਂ ਆਪਣੇ ਰਾਜ ਨੂੰ ਭੁੱਲ ਗਏ, ਨਰਪਤੀ ਇੱਕ ਸਿੰਘਾਸਨ ਸੋਇਆ ਹੈ ਨਾ, ਨਰਪਤੀ ਇੱਕ ਸਿੰਘਾਸਨ ਸੋਇਆ, ਸੁਪਨੇ ਵਿਆਹ ਬਿਖਾਰੀ, ਵਿਸ਼ਵ ਰਾਜ ਬਹੁਤ ਦੁੱਖ ਪਾਇਆ, ਸੋਗਤ ਪਈ ਹਮਾਰੀ, ਕਹਿੰਦਾ ਸਾਡਾ ਵੀ ਉਹੀ ਹਾਲ ਹੋਇਆ ਪਿਆ, ਆਪਾਂ ਰਸ ਦਾ ਖਜ਼ਾਨਾ ਹੈ, ਸੁੱਖਾਂ ਦਾ ਭੰਡਾਰ ਹੈ, ਤੇ ਆਪਾਂ ਭੁੱਲ ਹੀ ਗਏ, ਬਾਹਰ ਸੰਸਾਰ ਦੇ ਵਿੱਚੋਂ ਸੁੱਖ ਲੱਭ ਰਹੇ ਵੀ ਜਿੱਥੇ ਸੁੱਖ ਹੈ ਹੀ ਨਹੀਂ। ਠੀਕ ਹੈ ਨਾ, ਉਹ ਸਵਰਾਜ ਸਿੱਧੀ ਵਿੱਚ ਐਸੇ ਹੀ ਦੱਸਿਆ। ਪ੍ਰਤਿਪਾਦਨ ਔਰ ਖੰਡਨ ਕੀ ਯੁਕਤੀ ਕਠਿਨ ਹੈ, ਜਾਂ ਤੇ ਸੰਖੇਪ ਤੇ ਜਿਗਿਆਸੂ ਕੁ ਰੀਤੀ ਜਨਾਈ ਹੈ। ਆਪਾਂ ਤੇ ਸਾਡੀ ਵੀ ਸਮਝ ਵਿੱਚ ਪਹਿਲੀ ਵਾਰ ਨਹੀਂ ਸੀ ਆਇਆ, ਆਪਾਂ ਤੇ ਫਿਰ ਟੇਪ ਰਿਕਾਰਡ ਲੈ ਕੇ ਜਾਂਦੇ ਰਹੇ, ਉਹਨੂੰ ਰਿਕਾਰਡਿੰਗ ਕਰ ਲੈਣਾ, 5-6 ਵਾਰ ਆ ਕੇ ਆਪਣੇ ਕਾਸ਼ੀ ਮੈਂ ਬੈਠ ਕਰਕੇ ਕਮਰੇ ਵਿੱਚ ਸੁਣਨਾ। ਜਦੋਂ ਕਾਸ਼ੀ ਪੜ੍ਹਦੇ ਸੀ ਆਪਾਂ ਫਿਰ ਐਸੇ ਕਰਦੇ ਸੀ, 2-3 ਗ੍ਰੰਥ ਜ਼ਿਆਦਾ ਕਠਿਨ ਸੀ, ਮੈਂ ਫਿਰ ਟੇਪ ਰਿਕਾਰਡ ਲੈ ਜਾਣੀ, ਉਹ ਜਾ ਕੇ ਉੱਥੇ ਲਗਾ ਦੇਣੀ, ਉਹਨਾਂ ਪੜ੍ਹਾਉਣਾ, ਤੂੰ ਰਿਕਾਰਡਿੰਗ ਕਰ ਲੈਣਾ, 5-6 ਵਾਰ ਸੁਣਨਾ, ਦੂਸਰੇ ਦਿਨ ਫਿਰ ਉਹਦੇ 'ਤੇ ਰਿਕਾਰਡਿੰਗ ਕਰ ਲਿਆ ਆਉਣੀ, ਕਿਉਂਕਿ ਉਹਨਾਂ ਜ਼ਮਾਨੇ 'ਚ ਪੈਸੇ ਪੂਸੇ ਆਪਣੇ ਕੋਲ ਇੱਦਾਂ ਹੀ ਸੀ, 5-6 ਕੈਸਟਾਂ ਸੀ, ਉਹਨਾਂ ਨੇ ਕੰਮ ਚਲਾ ਲਿਆ ਆਪਾਂ। ਇਸ ਵਾਸਤੇ ਇਹ ਬਹੁਤ ਕਠਿਨ ਹੈ, ਘਬਰਾ ਨਹੀਂ ਜਾਣਾ, ਕਠਿਨ ਹੋਵੇ ਜਿਹੜੀ ਵਸਤੂ ਕਠਿਨਾਈ ਨਾਲ ਪ੍ਰਾਪਤ ਹੋਵੇ ਸੁੱਖ ਉਹੀ ਦੇਵੇਗੀ, ਜਿਹੜੀ ਆਸਾਨੀ ਨਾਲ ਪ੍ਰਾਪਤ ਹੋ ਜਾਵੇ ਉਹ ਉਹ 'ਚ ਰਸ ਨਹੀਂ ਹੋਗਾ, ਦੇਖ ਲੈਣਾ, ਜਿਹੜੀ ਕਠਿਨਾਈ ਨਾਲ ਪ੍ਰਾਪਤ ਹੋਏਗੀ ਸੁੱਖ ਉਹੀ ਦੇਵੇਗੀ। ਠੀਕ ਹੈ, ਹੁਣ ਸਵਰਗ ਕਿਹੜਾ ਕੋਈ ਆਸਾਨੀ ਨਾਲ ਪ੍ਰਾਪਤ ਹੋਣ ਵਾਲਾ ਹੈ, ਤੇ ਫਿਰ ਉਹਦੇ ਸੁੱਖ ਕੈਸੇ ਹੋਣਗੇ, ਗੱਲ ਹੋਏ ਸਾਹਿਬ। ਠੀਕ ਹੈ ਨਾ, ਵਿਸਤਾਰ ਹਮਨੇ ਲਿਖਿਆ ਨਹੀਂ, ਆਉਂਦੇ ਜਾਂ ਤੇ ਸੰਖੇਪ ਤੇ ਜਗਿਆਸੂ ਕੋਈ ਰੀਤੀ ਜਨਾਈ ਹੈ, ਵਿਸਤਾਰ ਹਮਨੇ ਲਿਖਿਆ ਨਹੀਂ, ਅਜੇ ਥੋੜੀ ਜਿਹੀ ਰੀਤੀ ਦੱਸੀ ਮਾੜੀ ਜੀ, ਇਹਨੂੰ ਤੁਸੀਂ ਕਠਿਨ ਸਮਝ ਰਹੇ ਜੇ, ਆਉਂਦੇ ਆਉਂਦੇ ਮਾੜਾ ਜਿਹਾ ਟੇਲਰ ਦਿਖਾਇਆ ਤੁਹਾਨੂੰ, ਤੇ ਤੁਸੀਂ ਉਹਨੇ ਜੀ ਕਹਿਣ ਡੇ ਰੀ ਆਉਂਦੇ, ਦੇਖੋ ਸੰਖੇਪ ਤੇ ਜਾਂ ਤੇ ਸੰਖੇਪ ਤੇ ਜਗਿਆਸੂ ਕੋ ਰੀਤੀ ਮਾਤਰ ਜਣਾਈ ਹੈ, ਮਾੜਾ ਜਿਹਾ ਟੇਲਰ ਦਿਖਾਇਆ, ਵਿਸਥਾਰ ਹਮਨੇ ਲਿਖਿਆ ਨਹੀਂ, ਕਹਿੰਦਾ ਵਿਸਥਾਰ ਤੇ ਲਿਖਿਆ ਹੀ ਨਹੀਂ। ਠੀਕ ਹੈ ਨਾ, ਸਿਧਾਂਤ ਮੇ ਅਨਰਵਚਨੀ ਖਿਆਤੀ ਹੈ ਤਾਂ ਕੀ ਰੀਤੀ ਹੈ, ਦੇਖੋ ਅਬ ਵਿਦਾਂਤ ਮਤ ਆ ਗਿਆ, ਵਿਆਸ ਜੀ ਨੇ ਜਿਹੜਾ ਲਿਖਿਆ ਹੈ ਇਹਦੇ ਵਿੱਚ ਕੀ ਹੈ, ਬਹੁਤ ਸਰਲ ਮਤ ਹੈ, ਇਹ ਤੁਹਾਡੇ ਠੀਕ ਪ੍ਰਕਾਰ ਸੇ ਸਮਝ ਮੇ ਆ ਜਾਏਗਾ। ਅਨਰਵਚਨੀ ਖਿਆਤੀ ਮੈਨੇ ਜਿਹਨੂੰ ਵਚਨ ਦੇ ਨਾਲ ਕਹਿ ਨਾ ਸਕਦੇ ਹੋਈਏ, ਉਹ ਨਾ ਹੈ ਨਹੀਂ ਹੈ ਇਹ ਛੱਡੋ, ਸਮਝ ਲੈਣਾ ਹੁਣ। ਸਿਧਾਂਤ ਮੇ ਅਨਰਵਚਨੀ ਖਿਆਤੀ ਹੈ ਤਾਂ ਕਿ ਜਹਿ ਰੀਤੀ ਹੈ, ਆ ਇਹਦੀ ਰੀਤੀ ਸੁਣ ਲਓ, ਇਹ ਸਰਪ ਦੇ ਰੱਜੂ ਦੇ ਵਿੱਚ ਸੱਪ ਦਾ ਜਿਹੜਾ ਭੁਲੇਖਾ ਹੈ ਉਹਨੂੰ ਕੀ ਕਹਿ ਰਹੇ, ਕੈਸੇ ਪੈਂਦਾ ਹੈ, ਐਸੇ ਫਿਰ ਆਤਮਾ ਮੇ ਘਟਾ ਲੈਣਾ। ਠੀਕ ਹੈ ਨਾ, ਅੰਤਾਕਰਣ ਕੀ ਬਿਰਤੀ ਨੇਤਰ ਦੁਆਰਾ ਨਿਕਸ ਕੇ ਵਿਸ਼ੇ ਕੇ ਸਮਾਨ ਆਕਾਰ ਕੁ ਪ੍ਰਾਪਤ ਹੋਵੇ ਹੈ, ਵਿਸ਼ੇ ਮੈਨੇ ਪਦਾਰਥ, ਜੈਸਾ ਪਦਾਰਥ ਹੋਗਾ ਐਸੇ ਉਹਦੇ ਆਕਾਰ ਨੂੰ ਪ੍ਰਾਪਤ ਹੋ ਜਾਏਗੀ, ਜਾਂ ਤੇ ਵਿਸ਼ੇ ਕਾ ਆਵੰਤ ਆਵਰਣ ਭੰਗ ਹੋਏ ਕੇ ਤਾਂ ਕਿ ਪ੍ਰਤੀਤੀ ਹੋਵੇ ਹੈ, ਤਾਂ ਪ੍ਰਕਾਸ਼ ਵੀ ਸਹਾਇਕ ਹੈ ਔਰ ਪ੍ਰਕਾਸ਼ ਬਿਨਾਂ ਪਦਾਰਥ ਕੀ ਪ੍ਰਤੀਤੀ ਹੋਵੇ ਨਹੀਂ, ਮਤਲਬ ਪ੍ਰਕਾਸ਼ ਵੀ ਤਾਂ ਚਾਹੀਏ, ਜੇ ਪ੍ਰਕਾਸ਼ ਨਾ ਹੋਵੇ, ਅੰਧਕਾਰ ਦੇ ਵਿੱਚ ਰੱਸੀ ਪਈ ਹੋਏ ਤਾਂ ਭੁਲੇਖਾ ਪਵੇਗਾ, ਜਾਂ ਬਿਲਕੁਲ ਪ੍ਰਕਾਸ਼ ਦੇ ਵਿੱਚ ਰੱਸੀ ਪਈ ਹੋਵੇ ਤਾਂ ਫਿਰ ਭੁਲੇਖਾ ਪਵੇਗਾ, ਕਦੋਂ ਭੁਲੇਖਾ ਪਵੇਗਾ, ਮੰਦ ਅੰਧਕਾਰ ਹੋਵੇ, ਨਾ ਪ੍ਰਕਾਸ਼ ਹੋਵੇ ਨਾ ਜ਼ਿਆਦਾ ਅੰਧੇਰਾ ਹੋਵੇ, ਉਹਦੇ ਵਿੱਚ ਰੱਸੀ ਪਈ ਹੋਊਗੀ ਫਿਰ ਭੁਲੇਖਾ ਪਵੇਗਾ। ਠੀਕ ਹੈ ਨਾ, ਜਹਾਂ ਰੱਜੂ ਮੇ ਸਰਪ ਬਰਮ ਹੋਵੇ, ਆਹ ਸੁਣ ਲਓ ਠੀਕ ਸੇ, ਜਹਾਂ ਰੱਸੀ ਮੇ ਸਰਪ ਬਰਮ ਹੋਵੇ ਤਹਾਂ ਅੰਤਾਕਰਨ ਕੀ ਬਿਰਤੀ ਨੇਤਰ ਦੁਆਰਾ ਨਿਕਸ ਸੇ, ਨਿਕਸ ਕੇ ਵੀ ਨਿਕਸੀ ਵੀ ਔਰ ਰੱਜੂ ਸੇ ਤਾਂ ਕਾ ਸੰਬੰਧ ਵੀ ਹੋਵੇ, ਪਰੰਤੂ ਤਿਮਰ ਆਦਿ ਦੋਸ਼ ਪ੍ਰਤੀਬੰਧਕ ਹੈ, ਜਾਂ ਤੇ ਰੱਜੂ ਕੇ ਸਮਾਨ ਆਕਾਰ ਬਿਰਤੀ ਕਾ ਸਰੂਪ ਹੋਵੇ ਹੋਵੇ ਨਹੀਂ, ਜਾਂ ਤੇ ਰੱਜੂ ਕਾ ਆਵਰਣ ਨਾਸੇ ਨਹੀਂ। ਉਹ ਕਹਿ ਰਿਹਾ ਹੈ ਮੰਦ ਅੰਧਕਾਰ ਦੇ ਵਿੱਚ ਰੱਸੀ ਪਈ ਹੈ, ਅੰਤਾਕਰਨ ਕੀ ਬਿਰਤੀ ਨਿਕਲੀ ਕਿੱਥੋਂ ਦੀ, ਨੇਤਰ ਦੁਆਰਾ, ਅੰਤਾਕਰਨ ਕੀ ਬਿਰਤੀ ਨਿਕਲੀ ਕਿੱਥੋਂ ਦੀ, ਨੇਤਰ ਦੁਆਰਾ ਨਿਕਲ ਕੇ ਰੱਜੂ ਜਿੱਥੇ ਪਈ ਉੱਥੇ ਗਈ, ਰੱਜੂ ਜਿੱਥੇ ਪਈ ਹੈ ਉੱਥੇ ਗਈ, ਨੇਤਰ ਦੇ ਵਿੱਚ ਵੀ ਦੋਸ਼ ਹੈ ਔਰ ਉੱਥੇ ਹਨੇਰਾ ਵੀ ਹੈ, थोड़ा जिहा पूरा नहीं ते नेत्र दी बिरती ओ रज्जू दे कार हुई पर आवरण भंग नहीं होया क्यों प्रकाश नहीं है ते भुलेखा पै गया ते सानू स्पष्ट ज्ञान कदों होगा नेत्र दा जेड़ी वस्तु दे नाल संबंध होगा उनू प्रकाश भी सहायक प्रकाश भी चाहिए नहीं तो नहीं होगा। हुण तुसीं इह देखो जदों सृष्टि का पंचीकरण होया तो रूप कितों प्रगट होया बई आकाश का रूप नहीं है ठीक है वायु का रूप नहीं है तो रूप कितों प्रगट होया फिर अग्नि तो प्रगट होया बई अग्नि का रूप है ना तो बाकी फिर तीन पदार्थ रूप वाले हो गए दो पदार्थ कह रहे हो गए नी रूप ते रूप कितों प्रगट होया अग्नि तो ये सारे रूप के दे होए फिर ये की है तो कौन देख रहा है इनू कहते विषय विषय सुवर्तन ते ये पदार्थ ही एक दूसरे ने वरत रहे गुणा गुणे सुवर्तन ते इति मत्वा न सज्जते ये गुण ही गुण दे विच वरत रहे आत्मा से संबंधी कोई नहीं है गुणे गुणे सुवर्तन ते इति मत्वा न सज्जते ये अग्नि का रूप है सब रूप तो अग्नि का है ना जितने रूप है अग्नि दे है तो देख कौन रहा है अग्नि तो आत्मा का की विच लेना देना भाई आत्मा का लेना देना की होया फिर गुणा गुणेशु वर्तन ते गीता दे विच श्लोक है अर्जुन नूं भगवान कह रहे हैं ये गुण ही गुण दे विच वर्त रहे हैं इसलिए तू इन्हां दे पिछे क्यों पै रहा तू गुण थोड़ी है तू तो इन्हां नूं जानण वाला भाई ये ठीक है जी इस रीति से आवरण भंग का निमित्त बिरती का संबंध हुए ते भी जब रज्जू का आवरण भंग होवे नहीं तब रज्जू चेतन में स्थित अविद्या में शोभ होए के सो अविद्या सर्पाकार प्रणाम को प्राप्त होवे है सो अविद्या का कार्य सर्प सत होवे तो रज्जू के ज्ञान ते ताका बाद होवे नहीं और बाद होवे है जाते सत नहीं और सत होवे तो असत होवे तो बंद्या पुत्र की न्याई प्रतीति नहीं हुई होवे है जाते प्रतीत होवे है जाते असत भी नहीं की कह रहा है कह रहा रज्जू दे विच सर्प प्रतीत होया ठीक है जे वो सत होवे रस्सी दे विच सप दिखाई दिता प्रतीत होया ते जे रस्सी दे विच सप सत हुंदा ते रस्सी दे ज्ञान ते नष्ट नहीं सी होना चाहिए ते क्या हुआ फिर असत ते फिर कह रहे असत वस्तु की प्रतीति नहीं हुंदी बंदियां दा पुत्र है मरुस्थल में जल है आकाश दे फुल है सहे दे सिंह है अंदा ये सारे पदार्थ असत है इन्हां दी प्रतीति नहीं हुंदी ते जे सर्प असत है तो उहदी प्रतीति भी हो रही है ये फिर की होया आंदा यही अनर्वचनी ख्याति है जो सत असत ना सत कह सकते हुए जिसनू ना असत कह सकते हुए उन्हूं की कहांगे अनर्वचनी। हुण रज्जू दे विच सप जिहड़ा है वह सत कहोगे कि असत कहोगे जे तो सत कहोगे तो रज्जू के ज्ञान तो उहदा नाश नहीं होना चाहिए जे असत कहोगे असत दी प्रतीति नहीं हुंदी तो वो प्रतीत हो रहा डरा भी रहा है हाँ इनू कहिंदे अनर्वचनी ख्याति यही हाल है अपना हुण इधर ला लो जे संसार सत होवे ठीक है तो सुषुप्ति दे विच कित्थे चल जांदा भी है नाश नहीं होना चाहिए जे असत होवे फिर इहदी प्रतीति नहीं होनी चाहिए प्रतीति भी हो रही है नाश भी हो रहा है ये कैसे हुआ फिर ये भी अनर्वचनी है ये उन्होंने समझाने का तात्पर्य इत्थे लियानी गल उन्हें जिहड़ा असली पॉइंट है गल उत्थे लिया के खत्म करनी उन्हें रज्जू का सर्प ते वो एक दृष्टांत है समझाने वाली पहला इनू समझ लो ये भुलेखा कैसे पै रहा है ਇਹ ਕੈਸੇ ਸਮਝਾ ਰਹੇ ਆ? ਉਹ ਕਹਿ ਰਿਹਾ ਰੱਜੂ ਦੇ ਵਿੱਚ ਸਰਪ ਸੱਤ ਹੋਵੇ, ਠੀਕ ਹੈ। ਜਦੋਂ ਬੰਦਾ ਡਰਿਆ, ਡਰ ਕੇ ਭੱਜਿਆ, ਸੱਤ ਸਮਝ ਕੇ ਤੇ ਡਰ ਕੇ ਭੱਜਿਆ, ਤੇ ਜਦੋਂ ਰੱਜੂ ਦਾ ਗਿਆਨ ਆਪਾਂ ਟਾਰਚ ਲੈ ਕੇ ਜਾਂ ਦੀਪਕ ਲੈ ਕੇ ਰੱਜੂ ਨੂੰ ਰੱਸੀ ਨੂੰ ਦੇਖ ਲਿਆ, ਤੇ ਸਰਪ ਕਿੱਥੇ ਗਿਆ? ਠੀਕ ਹੈ। ਉਹ ਕਹਿ ਰਿਹਾ ਕੀ ਕਹਿ ਰਿਹਾ? ਮਿੱਥਿਆ ਸੀ, ਐਵੇਂ ਭੁਲੇਖਾ ਪੈ ਗਿਆ। ਆਂਦਾ ਜੇ ਰੱਜੂ ਦੇ ਵਿੱਚ ਸਰਪ ਸੱਤ ਹੋਵੇ ਤੇ ਰੱਸੀ ਦੇ ਗਿਆਨ ਤੇ ਉਹਦਾ ਨਾਸ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਕਹੋਗੇ ਅਸੱਤ ਹੈ ਤੇ ਅਸੱਤ ਕਿਤੇ ਪ੍ਰਤੀਤੀ ਨਹੀਂ ਹੁੰਦੀ, ਤੇ ਉਹਨੇ ਡਰਾ ਵੀ ਦਿੱਤਾ ਦਿਖਾਈ ਦੇ ਕਰਕੇ, ਤੇ ਫਿਰ ਕਿਆ ਹੋਇਆ? ਸੱਤ ਅਸੱਤ ਤੇ ਵਿਲੱਖਣ ਜੋ ਹੈ ਉਹਨੂੰ ਕਹਿੰਗੇ ਅਨਰਵਚਨੀ ਸਰਪ, ਠੀਕ ਹੈ। ਹਾਂ, ਸੋ ਅਵਿਦਿਆ ਕਾ ਕਾਰੀ ਸਰਪ ਸੱਤ ਹੋਵੇ ਤੋ ਰੱਜੂ ਕੇ ਗਿਆਨ ਸੇ ਤਾਂ ਕਾ ਬਾਧ ਹੋਵੇ ਨਹੀਂ, ਔਰ ਬਾਧ ਹੋਵੇ ਹੈ ਜਾਂ ਤੇ ਸੱਤ ਨਹੀਂ, ਔਰ ਅਸੱਤ ਹੋਵੇ ਤੋ ਬੰਦਿਆ ਪੁੱਤਰ ਕੀ ਨਿਆਈ ਪ੍ਰਤੀਤੀ ਨਹੀਂ ਹੋਵੇ ਹੈ, ਠੀਕ ਹੈ ਨਾ। ਪ੍ਰਤੀਤੀ ਨਹੀਂ ਚਾਹੀਦਾ ਸੀ, ਥੋੜ੍ਹਾ ਗੜਬੜ ਹੋ ਗਿਆ, ਚਲੋ। ਪ੍ਰਤੀਤ ਨਹੀਂ ਹੋਵੇ ਹੈ ਜਾਂ ਤੇ ਅਪ੍ਰਤੀਤ ਹੋਵੇ ਹੈ, ਜਾਂ ਤੇ ਪ੍ਰਤੀਤ ਹੋਵੇ ਹੈ ਜਾਂ ਤੇ ਅਸੱਤ ਵੀ ਨਹੀਂ, ਪ੍ਰਤੀਤ ਵੀ ਹੋ ਰਿਹਾ ਹੈ ਔਰ ਨਾਸ ਵੀ ਹੋ ਰਿਹਾ ਹੈ, ਦੋਨੋਂ ਕੰਮ ਹੋ ਰਿਹਾ। ਅਸੱਤ ਸਰਪ ਕੀ ਪ੍ਰਤੀਤੀ ਵੀ ਹੋ ਰਹੀ ਹੈ, ਨਾਸ ਵੀ ਹੋ ਰਿਹਾ ਹੈ, ਤੇ ਫਿਰ ਕਿਆ ਹੋਆ? ਇਹਨੂੰ ਕਹਿੰਦੇ ਅਨਰਵਚਨੀ ਖਿਆਤੀ। ਅਸੱਤ ਵੀ ਨਹੀਂ ਕਿੰਤੂ ਸੱਤ ਅਸੱਤ ਤੇ ਵਿਲੱਖਣ ਅਨਰਵਚਨੀ ਹੈ। ਸ਼ੁਕਤੀ ਆਦਿਕਨ ਮੇਂ ਰੂਪਾ ਆਦਿਕ ਵੀ ਜਹਾਂ ਜਿਹੀ ਰੀਤੀ ਸੇ ਅਨਰਵਚਨੀ ਉਤਪੰਨ ਹੋਵੇ ਹੈ ਤਾਂ ਅਨਰਵਚਨੀ ਕੀ ਜੋ ਖਿਆਤੀ ਕਹੀਏ ਪ੍ਰਤੀਤੀ ਔਰ ਕਥਨ ਸੋ ਅਨਰਵਚਨੀ ਖਿਆਤੀ ਕਹੀਏ ਹੈ। ਭਰਮ ਸਥਲ ਮੇਂ ਅੰਤਾ ਕਰਨ ਸੇ ਭਿੰਨ ਅਵਿਦਿਆ ਕਾ ਪ੍ਰਣਾਮ ਸਰਪ ਆਦਿਕ ਵਿਸ਼ੇ ਔਰ ਤਾਂ ਕਾ ਗਿਆਨ ਏਕ ਹੀ ਸਮੇਂ ਉਤਪੰਨ ਹੋਵੇ ਹੈ ਔਰ ਲੀਨ ਹੋਵੇ ਹੈ। ਆਪ ਸਪਨ ਦੇਖਦੇ ਜੇ ਤੁਸੀਂ, ਸਪਨ ਤੇ ਸਾਰਿਆਂ ਨੂੰ ਅਨੁਭਵ ਹੋਊਗਾ, ਮਹਿਸੂਸ ਕੀਤਾ ਹੋਊਗਾ, ਕਦੀ ਨਾ ਕਦੀ ਦੇਖਿਆ ਹੀ ਹੋਊਗਾ। ਤੇ ਜਦੋਂ ਸਪਨ ਦੇਖਿਆ ਉਹ ਸੰਸਾਰ ਉਸੀ ਸਮੇਂ ਉਤਪੰਨ ਹੋਇਆ ਕਿ ਪਹਿਲਾਂ ਸੀ? ਜਦੋਂ ਸਪਨ ਤੁਸੀਂ ਦੇਖਣਾ ਸ਼ੁਰੂ ਕੀਤਾ ਉਹ ਸੰਸਾਰ ਉਸੀ ਸਮੇਂ ਉਤਪੰਨ ਹੋਇਆ ਕਿ ਪਹਿਲਾਂ ਹੀ ਸੀ ਬਣਿਆ? ਉਹ ਉਸੇ ਸਮੇਂ ਉਤਪੰਨ ਹੋਇਆ ਨਾ, ਤੇ ਨਸ਼ਟ ਕਦੋਂ ਹੋਇਆ? ਉਸੀ ਸਮੇਂ। ਜੈਸੇ ਉਹ ਉਤਪੰਨ ਹੋਇਆ ਐਸੇ ਨਸ਼ਟ ਵੀ ਹੋਇਆ, ਐਸੇ ਹੀ ਰੱਜੂ ਮੇਂ ਸਰਪ ਜੈਸੇ ਉਤਪੰਨ ਹੋਇਆ ਐਸੇ ਨਸ਼ਟ ਹੋ ਗਿਆ, ਐਸੇ ਹੀ ਇਹ ਪ੍ਰਪੰਚ ਲੈ ਲਓ ਬਾਹਰ ਵਾਲਾ, ਜੈਸੇ ਉਤਪੰਨ ਹੋਇਆ ਹੈ ਐਸੇ ਨਸ਼ਟ ਵੀ। ਉਤਪੰਨ ਵੀ ਇਹਦੀ ਇੱਕ ਕਸ਼ਣ ਮੇਂ ਉਤਪੰਨ ਹੋਏਗਾ, ਇੱਕ ਕਸ਼ਣ ਮੇਂ ਨਸ਼ਟ ਹੋਏਗਾ, ਇਹ ਉਤਪੱਤੀ ਔਰ ਵਿਨਾਸ਼ ਇਹਨਾਂ ਦਾ ਇੱਕ ਕਸ਼ਣ ਮੇਂ ਇਕੱਠਾ ਹੋ ਰਿਹਾ ਹੈ, ਅਲੱਗ ਅਲੱਗ ਨਹੀਂ ਹੋ ਰਿਹਾ, ਭੁਲੇਖੇ ਦੇ ਨਾਲ ਅਲੱਗ ਅਲੱਗ ਪ੍ਰਤੀਤ ਹੋ ਰਿਹਾ। ਆਪ ਗ੍ਰੰਥਕਾਰ ਇਹੀ ਸਮਝਾਉਣਾ ਚਾਹ ਰਹੇ, ਠੀਕ ਹੈ। ਹੋਵੇ ਲੀਨ ਹੋਵੇ ਹੈ ਸੋ ਸਾਕਸ਼ੀ ਭਾਸ਼ਾ ਹੈ। ਜੈਸੇ ਸਰਪ ਅਵਿਦਿਆ ਕਾ ਪ੍ਰਣਾਮ ਹੈ ਤੈਸੇ ਤਾਂ ਕਾ ਗਿਆਨ ਰੂਪ ਬਿਰਤੀ ਵੀ ਵਿਦਿਆ ਕਾ ਪਰਿਣਾਮ ਹੈ। ਅੰਤਾਕਰਨ ਕਾ ਨਹੀਂ, ਉਹਦਾ ਅੰਤਾਕਰਨ ਕਾ ਪ੍ਰਣਾਮ ਨਹੀਂ ਹੈ, ਕਿਹਦਾ ਹੈ? ਅਵਿਦਿਆ ਕਾ ਮੈਨੇ ਅਗਿਆਨ ਕਾ, ਅਗਿਆਨ ਸੇ ਤੋ ਸਰਪ ਦਿਖਾਈ ਦਿੱਤਾ। ਅੰਤਾਕਰਨ ਕਾ ਜਿਹੜਾ ਗਿਆਨ ਹੋਗਾ ਯਥਾਰਥ ਹੋਗਾ, ਉੱਚ ਭੁਲੇਖਾ ਨਹੀਂ ਹੋਗਾ, ਕਿਉਂਕਿ ਬੁੱਧੀ ਨਿਰਣੇ ਦੇਗੀ, ਬੁੱਧੀ ਨਿਰਣੇ ਦੇਗੀ ਇਹ ਠੀਕ ਹੈ ਇਹ ਗਲਤ ਹੈ। ਸਾਡੇ ਰਾਗ ਦਵੇਸ਼ ਕਿਉਂ ਹੋ ਰਹੇ ਹੈ? ਕੌਣ ਕਰ ਰਿਹਾ ਰਾਗ ਦਵੇਸ਼? ਬੁੱਧੀ ਕਰ ਰਹੀ ਹੈ ਨਾ, ਇਹ ਆਦਮੀ ਠੀਕ ਹੈ ਕਿ ਨਹੀਂ ਠੀਕ। ਮਨ ਨੇ ਆਪਣਾ ਉਹ ਫਾਈਲ ਲਿਆ ਕੇ ਉਹਦੇ ਸਾਹਮਣੇ ਰੱਖਤੀ ਬੁੱਧੀ ਦੇ, ਲੈ ਵੀ ਇਹ ਪੁਰਸ਼ ਬੰਦਾ ਇਹ ਠੀਕ ਹੈ ਕਿ ਨਹੀਂ ਠੀਕ ਦੱਸ, ਤੇ ਬੁੱਧੀ ਨੇ ਕਹਿਤਾ ਇਹ ਠੀਕ ਹੈ ਤੇ ਉਹਦੇ ਨਾਲ ਰਾਗ ਹੋ ਜਾਏ, ਤੇ ਬੁੱਧੀ ਨੇ ਨਿਰਣੇ ਦਿੱਤਾ ਨਹੀਂ ਠੀਕ ਤੇ ਆਪਾਂ ਦਵੇਸ਼ ਕਰਨ ਲੱਗ ਜਾਂਗੇ ਉਹਦੇ ਨਾਲ, ਤੇ ਰਾਗ ਦਵੇਸ਼ ਕਿਹਦੇ ਵਿੱਚ ਹੈ? ਰਾਗ ਦਵੇਸ਼ ਮਤੀ ਕੇ ਧਰਮ ਤਾਮੇ ਮਾਨਤ, ਐਸੇ ਹੈ ਰਾਗ ਦਵੇਸ਼ ਮਤੀ ਕੇ ਧਰਮ। ਸਾਕਸ਼ੀ ਬ੍ਰਹਮ ਸਰੂਪ ਇੱਕ ਨਹੀਂ ਭੇਦ ਕੋ ਗੰਧ, ਰਾਗ ਦਵੇਸ਼ ਮਤੀ ਕੇ ਧਰਮ ਤਾਮੇ ਮਾਨਤ ਅੰਧ। ਤੇ ਨਿਰਣੇ ਦੇਣੇ ਵਾਲਾ ਜਿਹੜਾ ਹੋਏਗਾ, ਹੁਣ ਕਈ ਜੱਜ ਨੂੰ ਗਾਲਾਂ ਕੱਢੀ ਜਾਣਗੇ, ਜੱਜ ਨੇ ਬੰਨ ਦਿੱਤਾ, ਜੱਜ ਨੇ ਐਸੇ ਕਰਤਾ, ਜੱਜ ਨੇ ਕੀ ਕੀਤਾ ਵੀ ਉਹਨੇ ਤੇ ਨਿਰਣੇ ਦੇ ਦਿੱਤਾ। ਦੇਖ ਲਓ ਤੁਸੀਂ ਇਹ ਸਾਰੇ ਜਿਹੜੇ ਹੈ
ਕਿੱਥੇ ਹੈ ਕੰਮ ਫਿਰ ਬੁੱਧੀ 'ਚ ਹੀ ਹੋਇਆ ਨਾ ਅਤੇ ਜਦੋਂ ਬੁੱਧੀ ਸੁਸ਼ੁਪਤੀ ਦੇ ਵਿੱਚ ਨਹੀਂ ਰਹਿੰਦੀ ਤਾਂ ਸੰਸਾਰ ਕਿੱਥੇ ਰਹਿ ਜਾਂਦਾ ਫਿਰ ਹੈ ਨਾ। ਅੰਤਾਕਰਣ ਕਾ ਨਹੀਂ ਕਾਹੇ ਤੇ ਜੈਸੇ ਰੱਜੂ ਗਿਆਨ ਤੇ ਸਰਪ ਕਾ ਬਾਦ ਹੋਵੇ ਹੈ ਤੈਸੇ ਤਾਂ ਕਿ ਗਿਆਨ ਕਾ ਵੀ ਬਾਦ ਹੋਵੇ ਹੈ। ਉਹ ਕਹਿ ਰਿਹਾ ਰੱਜੂ ਗਿਆਨ ਤੇ ਸਰਪ ਦਾ ਬਾਦ ਹੋ ਗਿਆ, ਸਰਪ ਦਿਖਣਾ ਬੰਦ ਹੋ ਗਿਆ ਤੇ ਜਦੋਂ ਸਰਪ ਦਿਖਣਾ ਬੰਦ ਹੋ ਗਿਆ ਤੇ ਸਰਪ ਦਾ ਗਿਆਨ ਵੀ ਨਸ਼ਟ ਹੋ ਗਿਆ ਬਈ, ਦੋ ਚੀਜ਼ਾਂ ਨਸ਼ਟ ਹੋਈਆਂ। ਧਿਆਨ ਸੇ ਸਮਝ ਲੈਣਾ ਕਿਹੜੀ ਕਿਹੜੀ, ਇੱਕ ਤੇ ਸਰਪ ਦਾ ਆਕਾਰ, ਇੱਕ ਸਰਪ ਦਾ ਗਿਆਨ, ਦੋ ਨਸ਼ਟ ਹੋ ਗਏ। ਘੜਾ ਟੁੱਟ ਗਿਆ, ਘੜਾ ਨਸ਼ਟ ਹੋ ਗਿਆ, ਇਹ ਘੜਾ ਸੀ, ਘੜਾ ਐਸਾ ਹੈ, ਉਹ ਗਿਆਨ ਵੀ ਨਸ਼ਟ ਹੋ ਗਿਆ, ਸਰਪ ਵੀ ਨਸ਼ਟ ਹੋ ਗਿਆ, ਉਹ ਸਰਪ ਕਾ ਗਿਆਨ ਵੀ। ਅੰਤਕਰਨ ਕਾ ਗਿਆਨ ਹੋਵੇ ਤੋ ਬਾਦ ਨਹੀਂ ਹੋਆ ਚਾਹੀਏ, ਅੰਤਕਰਨ ਕਾ ਜਿਹੜਾ ਗਿਆਨ ਉਹਦਾ ਬਾਦ ਨਹੀਂ ਹੋਏਗਾ, ਕਿਉਂ ਉਹ ਯਥਾਰਥ ਹੈ, ਠੀਕ ਹੈ। ਜਾਂ ਤੇ ਗਿਆਨ ਵੀ ਸਰਪ ਕੀ ਨਿਆਈ ਅਵਿਦਿਆ ਕਾ ਕਾਰੀ ਸੱਤ ਅਸੱਤ ਵਿਲੱਖਣ ਅਨਰਵਚਨੀ ਹੈ, ਪਰੰਤੂ ਰੱਜੂ ਉਪਹਿਤ ਚੇਤਨ ਮੇਂ ਸਥਿਤ ਤਮੋ ਗੁਣ ਪ੍ਰਧਾਨ ਅਵਿਦਿਆ ਅੰਸ਼ ਕਾ ਪਰਿਣਾਮ ਸਰਪ ਹੈ, ਔਰ ਸਾਕਸ਼ੀ ਚੇਤਨ ਮੇਂ ਸਥਿਤ ਅਵਿਦਿਆ ਕੇ ਸਤੋ ਗੁਣ ਕਾ ਪਰਿਣਾਮ ਬਿਰਤੀ ਗਿਆਨ ਹੈ। ਸਮਝੇ, ਰੱਜੂ ਉਪਹਿਤ ਚੇਤਨ ਮੈਨੇ ਜਿਤਨੇ ਸਥਾਨ ਦੇ ਵਿੱਚ ਰੱਜੂ ਪਈ ਹੈ ਉਤਨੇ ਸਥਾਨ ਦੇ ਵਿੱਚ ਆਇਆ ਜੋ ਸ਼ੁੱਧ ਚੇਤਨ, ਵੀ ਚੇਤਨ ਸਰਵੱਤਰ ਵਿਆਪਕ ਹੈ ਕਿ ਨਹੀਂ, ਬ੍ਰਹਮ ਸਰਵੱਤਰ ਵਿਆਪਕ ਹੈ ਨਾ, ਅਤੇ ਜਿੱਥੇ ਰੱਸੀ ਪਈ ਹੈ ਉੱਥੇ ਬ੍ਰਹਮ ਚੇਤਨ ਨਹੀਂ ਹੈ, ਅਤੇ ਉਹ ਉਸੇ ਸਥਾਨ ਵਿੱਚ ਜਿਹੜਾ ਆਇਆ ਚੇਤਨ ਉਹਨੂੰ ਕਹਾਂਗੇ ਰੱਜੂ ਉਪਹਿਤ ਚੇਤਨ। ਜੈਸੇ ਇਤਨੇ ਸਥਾਨ ਦੇ ਵਿੱਚ ਜਿਹੜਾ ਆਇਆ ਚੇਤਨ ਉਹਨੂੰ ਕੀ ਕਹਾਂਗੇ, ਅੰਤਾਕਰਨ ਉਪਹਿਤ ਚੇਤਨ। ਇਤਨੇ ਸਥਾਨ ਦੇ ਵਿੱਚ ਜਿਹੜਾ ਆਇਆ ਚੇਤਨ ਜਿਹਨੂੰ ਆਪਾਂ ਸਾਕਸ਼ੀ ਕਵਾਂਗੇ, ਜਿਹਨੂੰ ਆਪਾਂ ਆਤਮਾ ਕਹਿੰਦੇ ਹਾਂ, ਜਿਹਨੂੰ ਬ੍ਰਹਮ ਕਹਿੰਦੇ ਹਾਂ, ਜਿਹਨੂੰ ਹਰ ਕਹਿੰਦੇ ਹਾਂ, ਘੱਟ ਘੱਟ ਮੈਂ ਹਰ ਜੂ ਬਸੇ, ਉਹ ਕੀ ਹੈ, ਅੰਤਾਕਰਨ। ਅੰਤਾਕਰਨ ਜਿਤਨੇ ਦੇਸ਼ ਵਿੱਚ ਹੈ ਉਤਨੇ ਦੇਸ਼ ਵਿੱਚ ਆਇਆ ਜੋ ਚੇਤਨ ਉਹਨੂੰ ਕਹਾਂਗੇ ਅੰਤਾਕਰਨ ਉਪਹਿਤ ਚੇਤਨ। ਜਿਤਨੇ ਦੇਸ਼ ਵਿੱਚ ਰੱਸੀ ਪਈ ਹੈ ਉਤਨੇ ਦੇਸ਼ ਵਿੱਚ ਆਇਆ ਜੋ ਚੇਤਨ ਉਹਨੂੰ ਕਹਾਂਗੇ ਰੱਜੂ ਉਪਹਿਤ ਚੇਤਨ। ਜਿਤਨੀ ਬਿਰਤੀ ਹੈ ਉਹਨੂੰ ਦੇਖਣ ਵਾਸਤੇ ਗਈ ਉਹਨੂੰ ਕਹਾਂਗੇ ਬਿਰਤੀ ਉਪਹਿਤ ਚੇਤਨ, ਬਿਰਤੀ ਉਪਾਧੀ ਵਾਲਾ ਚੇਤਨ। ਬਿਰਤੀ ਦਾ ਚੇਤਨ ਔਰ ਰੱਸੀ ਦਾ ਚੇਤਨ ਜਦੋਂ ਦੋਨੋਂ ਏਕ ਦੇਸ਼ ਮੇਂ ਹੋਏ ਤਾਂ ਗਿਆਨ ਹੋਗਾ, ਏਕ ਦੇਸ਼ ਮੇਂ ਨਹੀਂ ਹੈ ਗਿਆਨ ਨਹੀਂ ਹੋਇਆ, ਫਿਰ ਭੁਲੇਖਾ ਪਏਗਾ। ਨਹੀਂ ਇੱਕ ਦੇਸ਼ 'ਚ ਹੋਏ ਵੀ ਆਵਰਣ ਭੰਗ ਨਹੀਂ ਹੋਇਆ ਤੇ ਫਿਰ ਭੁਲੇਖਾ ਪਏਗਾ, ਆਵਰਣ ਭੰਗ ਨਹੀਂ ਹੋਇਆ ਤੇ ਫਿਰ ਭੁਲੇਖਾ ਪਏਗਾ। ਮੰਨ ਲਓ ਮਨ ਦਾ ਅੰਧਕਾਰ ਹੈ, ਆਵਰਣ ਭੰਗ ਨਹੀਂ ਹੋਇਆ, ਭੁਲੇਖਾ ਪੈ ਜਾਏਗਾ। ਅਗਰ ਪ੍ਰਕਾਸ਼ ਹੈ, ਇਹ ਪ੍ਰਕਾਸ਼ ਵਿੱਚ ਪਿਆ, ਬਿਰਤੀ ਦਾ ਸੰਬੰਧ ਇਹਦੇ ਨਾਲ ਹੋਊਗਾ, ਇਹਦਾ ਆਵਰਣ ਭੰਗ ਹੋਊਗਾ ਤੇ ਗਿਆਨ ਹੋ ਜਾਏਗਾ। ਐਸੇ ਹੀ ਅੰਦਰ ਜਿਹੜਾ ਕੁਟਸਥ ਆਤਮਾ ਤੋਂ ਅੰਦਰ ਹੈ, ਅਤੇ ਜਦੋਂ ਆਪਾਂ ਬਾਹਰ ਤੋਂ, ਕੱਲ੍ਹ ਵੀ ਇਹ ਪ੍ਰਸੰਗ ਚੱਲਿਆ ਸੀ ਨਾ, ਜਦੋਂ ਬਾਹਰ ਤੋਂ ਆਪਾਂ ਮਨ ਨੂੰ ਬਿਰਤੀ ਨੂੰ ਮੋੜ ਕੇ ਅੰਤਰਮੁਖ ਕਰਾਂਗੇ, ਮੈਂ ਬ੍ਰਹਮ ਹੂੰ, ਅਤੇ ਬਿਰਤੀ ਕਿਹੜੀ ਉਤਪੰਨ ਕਰਾਂਗੇ, ਬਿਰਤੀ ਉਪਹਿਤ ਚੇਤਨ ਵੀ ਚਾਹੀਏ ਨਾ, ਅਤੇ ਬਿਰਤੀ ਕਿਹੜੀ ਕਰਾਂਗੇ, ਬ੍ਰਹਮਾਕਾਰ ਬਿਰਤੀ, ਆਤਮਾਕਾਰ ਬਿਰਤੀ। ਅਤੇ ਜਦੋਂ ਆਤਮਾਕਾਰ ਬ੍ਰਹਮਾਕਾਰ ਬਿਰਤੀ ਆਪਾਂ ਬਾਰ ਬਾਰ ਬਣਾਵਾਂਗੇ, ਬਾਰ ਬਾਰ ਬਣਾਵਾਂਗੇ, ਮੈਂ ਬ੍ਰਹਮ ਹੂੰ, ਤੁਸੀਂ ਕਿਹਾ ਸੀ ਨਾ ਇਹ ਜਪ ਹੋ ਗਿਆ, ਕਿਹਾ ਸੀ ਨਾ ਇੱਕ ਵਾਰ, ਇਹ ਜਪ ਐਸੇ ਨਹੀਂ ਹੋਊਗਾ, ਕੈਸੇ, ਕਰਨਾ ਤਾਂ ਇਹੀ ਹੈ ਮੈਂ ਬ੍ਰਹਮ ਹੂੰ, ਮੈਂ ਬ੍ਰਹਮ ਹੂੰ, ਅਤੇ ਪਰ ਕਰਨਾ ਇਹ ਜਪ ਨਾ ਹੋ ਜਾਵੇ ਇਹ ਵੀ ਧਿਆਨ ਰੱਖਣਾ ਹੈ। ਕਿਤੇ ਜੈਸੇ ਸਤਨਾਮ ਵਾਹਿਗੁਰੂ, ਰਾਮ 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 ਰਾਮ, ਮਨ ਸੰਸਾਰ ਦੇ ਵਿੱਚ ਦੌੜ ਰਿਹਾ, ਐਸੇ ਤਾਂ ਨਹੀਂ ਹੋ ਰਿਹਾ, ਮੈਂ ਬ੍ਰਹਮ ਹੂੰ, ਮੈਂ ਬ੍ਰਹਮ ਹੂੰ, ਮਤਲਬ ਬਿਰਤੀ ਨੂੰ ਅੰਦਰ ਹੀ ਰੱਖਣਾ ਹੈ, ਮੈਂ ਬ੍ਰਹਮ ਹੂੰ, ਬਿਰਤੀ ਉਹ ਜਿੱਥੇ ਹੈ ਮਨ ਵੀ ਉੱਥੇ ਰਹੇ। ਤਾਂ ਫਿਰ ਆਤਮਾ ਦੇ ਜਦੋਂ ਉਪਾਧੀ ਔਰ ਬਿਰਤੀ ਉਪਰ ਚੇਤਨ ਦੀ ਉਪਾਧੀ ਔਰ ਸਾਕਸ਼ੀ ਉਪਰ ਚੇਤਨ ਦੀ ਉਪਾਧੀ ਜਦੋਂ ਇੱਕ ਦੇਸ਼ ਮੇਂ ਹੋਏਗੀ ਗਿਆਨ ਹੋ ਜਾਏਗਾ, ਠੀਕ ਹੈ ਨਾ। ਇਹੀ ਉਹ ਕਹਿਣਾ ਚਾਹ ਰਿਹਾ ਹੈ, ਦੇਖੋ, ਰੱਜੂ ਉਪਿਤ ਚੇਤਨ ਮੇਂ ਸਥਿਤ ਤਮੋ ਗੁਣ ਪ੍ਰਧਾਨ ਅਵਿਦਿਆ ਅੰਸ਼ ਕਾ ਪਰਿਣਾਮ ਸਰਪ। ਦੇਖੋ ਜਿਹੜਾ ਰੱਜੂ ਜਿਤਨੇ ਸਥਾਨ ਵਿੱਚ ਰੱਸੀ ਹੈ ਨਾ, ਉਸਦੇ ਸਥਾਨ ਵਿੱਚ ਜਿਹੜਾ ਅਵਿਦਿਆ ਦਾ ਅੰਸ਼ ਹੈ ਨਾ, ਉਹ ਕੀ ਕਰੇਗਾ, ਉਹ ਤਾਂ ਸਰਪਾਕਾਰ ਬਣ ਜਾਏਗਾ। ਅਤੇ ਜਿਹੜਾ ਜਹਾਂ ਅਵਿਦਿਆ ਅੰਸ਼ ਹੈ ਅੰਤਾਕਰਨ ਉਪਿਤ चेतन साक्षी के आसरे जो अविद्या सतोगुण का अंश है वो ज्ञान हो जाएगा, वो सर्प हो गया, ये ज्ञान हो गया, सर्प का ज्ञान, दो चीजा हो गया ना, सर्प उथे भुलेखा पेगा, ज्ञान इथे होगा। रज्जू चेतन की यही है ना, रज्जू चेतन की विद्या का जहां समय सर्पाकार परिणाम होवे है ताही समय साक्षी आश्रित अविद्या का ज्ञानाकार परिणाम होवे है। काहे ते रज्जु चेतन आश्रित अविद्या में क्षोभ का जो निमित्त है ता निमित्त से ही साक्षी आश्रित अविद्या अंश में क्षोभ होवे है। जाते भ्रमस्थल में सर्प आदिक विषय और ताका ज्ञान एक ही समय उत्पन्न होवे है और रज्जु आदिक अधिष्ठान के ज्ञान ते एक ही समय लीन होवे है। जा रीति से सर्प आदिक भ्रम विषय ठीक है, बाह्य अविद्या अंश सर्प आदिक विषय का उपादान कारण है। की कह रहा है, हाँ जी, बाह्य विद्या अंश सर्प आदि का अविद्या का उपादान, उपादान कारण किनू कहिंदे आ, घड़े का उपादान कारण कौन है, मिट्टी, घड़े चो मिट्टी कट लो तो बाकी की बचेगा, कुछ भी नहीं, घड़े का उपादान कारण है मिट्टी। और सर्प का जो रज्जू दे विच सर्प है उदा उपादान कारण क्या है, अविद्या अज्ञान, ठीक है ना। अब सुनो, साक्षी चेतन आश्रित अंतक अंतर अविद्या अंश, साक्षी आश्रित अंतर, साक्षी कहाँ है, अंधे अंदरी है ना, अंदर जो अविद्या अंश है तिनके ज्ञान रूप वृत्ति का उपादान कारण है। वो जोड़ी अविद्या है वो जोड़ा ज्ञान बनया, सर्प दा ज्ञान वो कितों बनया, साक्षी आश्रय जो अविद्या उदे तो ज्ञान बन गया, और रज्जू उपित चेतन के आश्रय जो अविद्या है उते सर्पाकार बन गया, ठीक है। सपन में तो देखो, अब सपन में की हुंदा है, यही चलेगा ना, सपन दा सुन लो, साक्षी आश्रित अविद्या का तमो गुण अंश विषय रूप परिणाम को प्राप्त होवे है ता अविद्या में सतो गुण अंश ज्ञान रूप परिणाम को प्राप्त हुए है। जाते सपन में अंतर अविद्या ही विषय और ज्ञान दोनों का उपादान कारण है। सपन दे विच अंदर ही अंदर सब उत्पन्न हो रहा, अंदर अंदर ही लीन हो रहा है, ते बाहरी पदार्थ दे विच बाहरली अविद्या जड़ा अज्ञान है वह भी सहायक हो रहा है। ते जदों सौ जांदा जीव उदों तो कुछ नहीं रह जांदा, उदों फिर अंदर अंदर ही अविद्या जड़ी है उस साक्षी दे आसरे जो अविद्या है, चेतन दे आसरे जो अविद्या है उही तमोगुण दा परिणाम और ज्ञानाकार परिणाम भी उही प्राप्त हो रही, आकार भी उही ज्ञान भी उही। जाही ते बाहे रज्जू सर्प आदि और अंतर स्वप्न पदार्थ साक्षी भाष कही है, इसलिए उन्होंने कहते हैं साक्षी भाष, ठीक है, क्योंकि जब नेत्र दी दृष्टि काम करती हो तो सर्प का भुलेखा नहीं सी पैना चाहिए, अंताकरण की वृत्ति ने काम नहीं किया तो रज्जू च भुलेखा पै गया, अंताकरण की वृत्ति ठीक प्रकार से काम करती तो फिर किहड़ा ज्ञान होंदा, अंताकरण का ज्ञान होंदा, तो फिर किहदा ज्ञान है, साक्षी का। अविद्या की वृत्ति द्वारा जाकू साक्षी भाषे कहिए प्रकाशे, सो साक्षी भाष्य कहिए हैं, रज्जु में सर्प और ताका ज्ञान अविद्या का परिणाम और चेतन का विवर्त है। रज्जु आदिकन में अनर्वचनी सर्प आदिक और ताका ज्ञान भ्रम कहिए हैं और अध्यास कहिए हैं, चाहे भ्रम कहो चाहे अध्यास कहो, ठीक है। सो भ्रम अविद्या का परिणाम है और चेतन का विवर्त, परिणाम और विवर्त में इतना अर्थ है, अंतर क्या अंतर है, अंतर माने फर्क, देख लो, उपादान कारण के समान स्वभाव वाला अंता स्वरूप परिणाम की है, उपादान जेड़ा होवे उदे नाल समान सत्ता वाला होवे और अंता स्वरूप जैसे दुध तो दही, दुध तो दही बन गया ना, ते दुध तो दही बनया ते क्या होया, दुध और दही दी केड़ी सत्ता है व्यवहारक। देखो आगे चल के तीन प्रकार की सत्ता बताएंगे, ये संसार दी तीन प्रकार की सत्ता है केड़ी। पहला कहेंगे प्रातिभासिक सत्ता, व्यवहारिक सत्ता, फिर परमार्थिक सत्ता। फिर कहेंगे नहीं दो सत्ता है, व्यवहारिक और परमार्थिक। फिर बोलेंगे नहीं एक ही सत्ता है परमार्थिक, व्यवहार नु साडे नु भी कट देंगे। इसलिए अब हुण ये उस पैण ते धीरे धीरे जा रहे हैं, इसलिए मैं तुहानूं थोड़ा थोड़ा पहला ही समझा दिंदा वी उह उथों उह जदों प्रसंग आवे तुहानूं फट पकड़ च आ जाए, ठीक है ना। अब उपादान किनू कहिंदे आ, उपादान कारण के समान सुभाव वाला अनथा स्वरूप परिणाम की है। परिणाम माने परिवर्तन हो जाना, ते परिवर्तन क्या हो गया, दुध दही दे विच परिवर्तन हो गया, बदल गया। ते पर सत्ता च भेद पिया, सत्ता उही है व्यवहारिक सत्ता, ठीक है ना। और अधिष्ठान से विपरीत स्वभाव वाला अनथा स्वरूप विवर्त कही है, विवर्त होता है अधिष्ठान से बिल्कुल विपरीत सत्ता वाला और अनथा रूप, ठीक है, उन्हें कहते विवर्त। उपादान कारण अविद्या सो अनर्वचनी है, अविद्या ते और प्रकार का आकार है, सो अविद्या का परिणाम है, अविद्या का और प्रकार का परिणाम है। और जैसे रज्जु अवशिन्न अधिष्ठान चेतन सत रूप है, सर्प और तां का ज्ञान सत से विलक्षण है। जानते रज्जु सर्प और तां का ज्ञान अधिष्ठान चेतन ते विपरीत स्वभाव वाला अनथा स्वरूप कही है, चेतन से और प्रकार का स्वरूप माने आकार है। चेतन का आकार क्या है, कोई भी नहीं, चेतन का आकार क्या है, वो तो आकार से रहित है, पर एदा आकार प्रतीत हो रहा है सर्प दा। जैसा आज समझ नहीं लग रही, लगता है ना, नहीं लग रही ना, घट नहीं बहुत बहुत घट, ऐसे ही है ना। चलो कोई नहीं, रज्जू और अंतःकरण उपहित चेतन अधिष्ठान है, रज्जू नहीं, वो कह रहा सर्प दा अधिष्ठान कौन है, आसरा। अधिष्ठान हुंदा जेदे जेदे नाल जेदे ज्ञान दे नाल भ्रांति।